ਅੱਜ ਵੀ ਅਸੀਂ ਦੇਖਦੇ ਹਾਂ ਬਹੁਤ ਲੋਕ ਗਰੀਬੀ ਤੋਂ ਤੰਗ ਆ ਕੇ, ਕਰਜ਼ੇ ਤੋਂ ਤੰਗ ਆ ਕੇ, ਅੱਜ ਵੀ ਪੰਜਾਬ ਦੇ ਵਿੱਚ ਕਿੰਨੇ ਲੋਕ ਜਿਹੜੇ ਨੇ ਵਿਚਾਰੇ ਉਹ ਏਰਾਂ ਨੂੰ ਚੁਣਦੇ ਨੇ। ਪਰ ਉਸ ਮਹਾਂਪੁਰਖ ਨੇ ਬਾਹ ਪਕੜੀ, ਖੂਹ ਤੋਂ ਪਰਾਂ ਲਿਆ, ਕਹਿਣ ਲੱਗਿਆ ਗਿਆਨ ਸਿਆਹ ਤੂੰ ਅੰਮ੍ਰਿਤਧਾਰੀ ਸਿੰਘ ਹੈ, ਤੂੰ ਗੁਰੂ ਦਸਵੇਂ ਪਾਤਸ਼ਾਹ ਦਾ ਸਿੰਘ ਹੈ, ਤੂੰ ਆਪਣੇ ਚਿਹਰੇ ਮੋਰੇ ਵੱਲ ਦੇਖ। ਆਤਮ ਧਰਤੀ ਨੂੰ ਤੇ ਗੁਰੂ ਗ੍ਰੰਥ ਸਾਹਿਬ ਨੇ ਮਾੜਾ ਕਿਹਾ, ਆਤਮ ਧਰਤੀ ਦਾ ਕਦੇ ਭਲਾ ਨਹੀਂ ਹੁੰਦਾ। ਜੀਵਨ ਤੋਂ ਨਿਰਾਸ਼ ਹੋਣਾ, ਜੀਵਨ ਤੋਂ ਉਦਾਸ ਹੋਣਾ, ਤੰਗ ਆ ਜਾਣਾ, ਇਹ ਤੇ ਬੁਝਦਿਲੀ ਹੈ, ਇਹ ਸੂਰਤਾ ਹੀ ਨਹੀਂ ਹੈ। ਗੁਰੂ ਗ੍ਰੰਥ ਸਾਹਿਬ ਦਾ ਸਿੰਘ ਇਹ ਕੰਮ ਨਹੀਂ ਕਰਦਾ ਹੁੰਦਾ। ਉਹਦੇ ਦੁੱਖ ਤੇ ਸੁੱਖ ਵਿੱਚ ਸਮਾਨ ਬਿਰਤੀ ਚ ਵਰਤਦਾ ਹੈ। ਗੁਰੂ ਤੇਗ ਬਹਾਦਰ ਸਾਹਿਬ ਦਾ ਬਚਨ ਹੈ, ਜੋ ਨਾਲ ਦੁੱਖ ਮੈਂ ਦੁੱਖ ਨਹੀਂ ਮੰਨਦਾ। ਉਹ ਮਹਾਂਪੁਰਖ ਦੇ ਬਚਨ ਕੀ ਸੀ? ਅਣਜਾਣੇ ਤੀਰ ਸਨ ਜੋ ਗਿਆਨੀ ਗਿਆਨ ਸਿੰਘ ਜੀ ਨੇ ਹਿਰਦੇ ਨੂੰ ਬਿੰਨ ਗਏ। ਆਖਣ ਲੱਗੇ ਮਹਾਰਾਜ ਤੇਰੇ ਦੁੱਖ, ਕਹਿੰਦੇ ਦੁੱਖਾਂ ਦਾ ਤੇਰਾ ਅੰਤ ਆਉਣ ਵਾਲਾ ਹੈ। ਦਿਨ ਚੰਗੇ ਵਰਤਣ ਵਾਲੇ ਨੇ, ਦੁੱਖ ਚ ਕੋਈ ਬੰਦਾ ਨਹੀਂ ਸਤਿੰਦਾ ਸਨ। ਦੁੱਖ ਦੇਣ ਵਾਲਾ ਵੀ ਉਹ ਪਰਮੇਸ਼ਰ ਹੈ, ਸੁੱਖ ਦੇਣ ਵਾਲਾ ਵੀ ਉਹ ਪਰਮੇਸ਼ਰ ਹੈ। ਉਹ ਜਦ ਚਾਹੇ ਸਾਨੂੰ ਸੁਖੀ ਕਰ ਦੇਵੇ ਤੇ ਜਦ ਚਾਹੇ ਉਹ ਦੁਖੀ ਕਰ ਦੇਵੇ। ਉਹਦੇ ਅੰਦਰ ਡੋਰੀ ਹੈ। ਅਸੀਂ ਕਹਿੰਦੇ ਕਰਤਾਰ, ਕਰਤਾਰ ਦਾ ਸੀ ਜੀ, ਕਰਨਾ ਮੈਂ ਹੱਥ ਦਾ, ਤਾਰ ਨਾ ਮੈਂ ਡੋਰੀ ਦਾ। ਜਿਹਦੇ ਹੱਥ ਵਿੱਚ ਸਾਡੇ ਜੀਵਨ ਦੀ ਡੋਰੀ ਪਕੜੀ ਹੋਈ ਹੈ, ਜਿਵੇਂ ਘੋੜੇ ਤੇ ਬੈਠੇ ਅਸਵਾਰ ਨੇ ਘੋੜੇ ਦੀ ਲਗਾਮ ਪਕੜੀ ਹੁੰਦੀ ਹੈ, ਇਸੇ ਤਰ੍ਹਾਂ ਉਸ ਵਾਹਿਗੁਰੂ ਨੇ ਸਾਡੇ ਸਾਰੇ ਜੀਵਾਂ ਦੀ ਡੋਰ ਆਪਣੇ ਹੱਥ ਵਿੱਚ ਪਕੜੀ ਹੋਈ ਹੈ। ਤਾਂ ਹੀ ਸਤਿਗੁਰੂ ਬਾਣੀ ਜੀ ਕਹਿੰਦੇ ਨੇ, ਪ੍ਰਭ ਡੋਰੀ ਹੱਥ ਤੁਹਾਰੇ, ਕਿ ਡੋਰੀ ਤੁਹਾਡੇ ਹੱਥ ਵਿੱਚ। ਇਹਨਾਂ ਗੱਲਾਂ ਦਾ, ਇਹਨਾਂ ਵਿਚਾਰਾਂ ਦਾ ਗਿਆਨੀ ਜੀ ਦੇ ਮਨ 'ਤੇ ਅਸਰ ਹੋਇਆ ਵੀ ਤੇਰੇ ਦਿਨ ਪਲਟਣ ਵਾਲੇ, ਦਿਨ ਚੰਗੇ ਆਉਣ ਵਾਲੇ ਨੇ। ਇਹਨਾਂ ਨੇ ਫਿਰ ਕਾਫੀ ਸਮਾਂ ਮਾਤਾ ਦੀ ਵੀ ਆਪਣੀ ਸੇਵਾ ਕੀਤੀ। ਮਾਤਾ ਦੇ ਸੇਵਾ ਕਰਕੇ ਦਿਨ ਕੁਛ ਵਧੀਆ ਪਰਤੇ, ਗੁਰੂ ਦੀ ਕਿਰਪਾ ਹੋਈ, ਸਤਿਗੁਰਾਂ ਨੇ ਮਿਹਰ ਵਰਤਾਈ। ਫਿਰ ਮਾਤਾ ਤੋਂ ਆਗਿਆ ਲੈ ਕੇ ਮਾਤਾ ਫਿਰੇ ਬਰਕ ਤੋਂ ਤੁਰੇ, ਫਿਰ ਥਾਂ ਥਾਂ ਵਿਦਿਆ ਪੜ੍ਹੀ, ਬਹੁਤ ਵਿਦਿਆ ਪੜ੍ਹੀ। ਅਖੀਰ ਜਾ ਕੇ ਪਟਿਆਲੇ ਸ਼ਹਿਰ ਦੇ ਵਿੱਚ ਉਹ ਟਾਈਮ ਦੇ ਮਹਾਨ ਵਿਦਵਾਨ ਪੰਡਿਤ ਤਾਰਾ ਸਿੰਘ ਜੀ ਨਰੋਤਮ ਰਹਿੰਦੇ ਸਨ, ਜੋ ਨਿਰਮਲ ਭੇਖ ਦੇਈਏ ਮਹਾਂਪੁਰਖ ਸਨ, ਬੜੇ ਵਿਦਵਾਨ। ਅੱਜ ਸਿੱਖ ਪੰਥ ਵਿੱਚ ਉਹਨਾਂ ਦਾ ਬੜਾ ਨਾਮ ਹੈ। ਇੱਕ ਆਪਣੇ ਟਾਈਮ ਦੇ ਬੜੇ ਮਹਾਨ ਵਿਦਵਾਨ ਹੋਏ ਨੇ, ਉਹਨਾਂ ਦੇ ਜਾ ਕੇ ਫਿਰ ਸ਼ਗਿਰਦ ਬਣੇ, ਉਹਨਾਂ ਕੋਲ ਇਹਨਾਂ ਨੇ ਫਿਰ ਬਹੁਤ ਵਿਦਿਆ ਪੜ੍ਹੀ, ਘਰ ਕਲਾ ਵੀ ਸਿੱਖੀ ਤੇ ਬੜੇ ਵੱਡੇ ਇਹ ਵਿਦਵਾਨ ਬਣੇ। ਇੱਕ ਦਿਨ ਇਹਨਾਂ ਨੂੰ ਅੱਗੇ ਜਾ ਕੇ ਦੱਸਣਗੇ ਪੰਥ ਪ੍ਰਕਾਸ਼ ਕਿਉਂ ਰਚਿਆ, ਕਿਵੇਂ ਰਚਿਆ, ਕੀ ਸਬਬ ਬਣਿਆ, ਇਹਦੇ ਕੀ ਸਰੋਤ ਆਏ ਸਾਹਮਣੇ। ਉਹਨਾਂ ਨੇ ਮੈਨੂੰ ਇਹ ਦੱਸਿਆ ਵੀ ਇੱਕ ਦਿਨ ਮੈਨੂੰ ਮੇਰੇ ਉਸਤਾਦ ਪੰਡਿਤ ਤਾਰਾ ਸਿੰਘ ਜੀ ਨਰੋਤਮ ਜੀ ਆਖਣ ਲੱਗੇ, ਗਿਆਨ ਸਿੰਘਾ ਇੱਕ ਕੰਮ ਤੇਰੇ ਕਰਨ ਵਾਲਾ, ਕੀ ਗੁਰੂ ਕਰੰਗੀਧਰ ਸਾਹਿਬ ਮਹਾਰਾਜ ਦਾ ਜਿਹੜਾ ਪੰਥ ਹੈ ਨਾ, ਇਹ ਦੁਨੀਆਂ ਦੇ ਇੱਕ ਵਿਲੱਖਣ ਧੌਮ ਹੈ। ਪੰਥ ਤਾਂ ਭਾਵੇਂ ਸਾਰੇ ਚੰਗੇ ਨੇ, ਪਰ ਖਾਲਸਾ ਪੰਥ ਵਰਗਾ ਦੁਨੀਆਂ ਦੇ ਅੱਜ ਤੱਕ ਪੰਥ ਕੋਈ ਹੋਇਆ ਨਹੀਂ। ਮੈਨੂੰ ਗੱਲ ਯਾਦ ਆ ਗਈ, ਸੰਤ ਬਾਬਾ ਤਰਸੇਮ ਮਹਾਰਾਜ ਜੀ ਨੂੰ ਮਸਤੂਰ ਸਾਹਿਬ ਵਾਲੇ ਇੱਕ ਵਾਰੀ ਕਿਸੇ ਨੇ ਪੁੱਛਿਆ, ਮਹਾਰਾਜ ਪੰਥ ਕਿਹੜਾ ਚੰਗਾ? ਸੰਤ ਮਹਾਰਾਜ ਹੱਸ ਕੇ ਕਹਿੰਦੇ, ਭਾਈ ਪੰਥ ਤਾਂ ਇੱਕੋ ਹੀ ਹੈ, ਬੜੇ ਤਾਂ ਪੰਥ ਨਹੀਂ ਹੈਗੇ। ਕਹਿਣ ਲੱਗੇ, ਮਹਾਰਾਜ ਤੁਸੀਂ ਕਹਿੰਦੇ ਪੰਥ ਵਾਲੇ ਨਹੀਂ, ਪੰਥ ਤਾਂ ਗਿਣੇ ਨਹੀਂ ਜਾਂਦੇ। ਸੰਤ ਮਹਾਰਾਜ ਕਹਿਣ ਲੱਗੇ, ਭਾਈ ਪੰਥ ਤਾਂ ਇੱਕੋ ਹੀ ਹੈ, ਜ਼ਿਆਦਾ ਵਾਹਿਗੁਰੂ ਪਰਮੇਸ਼ਰ ਨੇ ਸਾਬਤ ਸੂਰਤ ਬਣਾ ਕੇ ਜਿਹਾ ਇਹ ਮਨੁੱਖ ਬਣਾ ਕੇ ਸਤਿਗੁਰੂ ਨੂੰ ਭੇਜਿਆ ਜੀ, ਗੋਹਾ ਜੀ ਰਵੇ ਤੇ ਫਿਰ ਕੀ ਹੋਏਗਾ ਜੀ, ਸਿੱਖ ਹੋਊਗਾ। ਤੇ ਬਾਕੀ ਪੰਥ ਮਾਰੇ ਕਹਿੰਦੇ, ਬਾਕੀ ਪੰਥ ਤਾਂ ਕੈਂਕਿਆਂ ਦੇ ਉਸਤਰਿਆਂ ਦੇ ਬਣਾਏ ਹੋਏ ਨੇ, ਆਪਣਾ ਸਤਨਾਮ ਜੀ। ਬਾਕੀ ਪੰਥ ਤਾਂ ਬੰਦਿਆਂ ਦੇ ਬਣਾਏ ਨੇ, ਰੱਬ ਦੇ ਬਣਾਏ ਨੇ। ਇਸ ਪੰਥ ਦਾ ਮਾਲਕ ਤਾਂ ਪੰਥ ਦੀ ਸਿਰਜਣਾ ਕਰਨ ਵਾਲੀ ਵੀ ਕਹਿੰਦਾ ਵੀ ਮੈਂ ਆਪਣੀ ਮਰਜ਼ੀ ਨਾਲ ਇਹ ਖਾਲਸਾ ਪੰਥ ਪ੍ਰਗਟ ਕੀਤਾ। ਖਾਲਸਾ ਅਕਾਲ ਪੁਰਖ ਕੀ ਫੌਜ, ਪ੍ਰਗਟਿਓ ਖਾਲਸਾ ਪਰਮਾਤਮ ਕੀ ਮੌਜ। ਇਹ ਪਰਮਾਤਮਾ ਦੀ ਮੌਜ ਮਰਜ਼ੀ ਨਾਲ ਪ੍ਰਗਟ ਹੋਇਆ ਵੀ ਇਹੋ ਜਿਹੜਾ ਪੰਥ ਹੈ ਜਿਹੜਾ ਅਕਾਲ ਪੁਰਖ ਨੇ ਹੁਕਮ ਕਰ ਦਸਵੇਂ ਪਾਤਸ਼ਾਹ ਗੁਰੂ ਗੋਬਿੰਦ ਸਿੰਘ ਸਾਹਿਬ ਮਹਾਰਾਜ ਨੂੰ ਸਪੈਸ਼ਲ ਡਿਊਟੀ ਲਾ ਕੇ ਵੀ ਮੈਂ ਆਪਣਾ ਸੁਖ ਤੋਏ ਨਵਾਜਾ ਪੰਥ ਪਰ ਚੁੱਪ ਕਰਵੇ ਕੋ ਸਾਜਾ ਵੀ ਉਸ ਪੰਥ ਦਾ ਇਤਿਹਾਸ ਵੀ ਉਹ ਇਹੋ ਜਿਹਾ ਹੋਣਾ ਚਾਹੀਦਾ ਜਿਹਾ ਜਿਹਾ ਖਾਲਸਾ ਪੰਥ ਪਹਿਲਾਂ ਇਦੋਂ ਇੱਕ ਪੰਥ ਪ੍ਰਕਾਸ਼ ਜਿਹਨੂੰ ਅਸੀਂ ਪੁਰਾਤਨ ਪੰਥ ਪ੍ਰਕਾਸ਼ ਕਹਿੰਦੇ ਹਾਂ ਉਹ ਭਾਈ ਰਤਨ ਸਿੰਘ ਜੀ ਭੰਗੂ ਨੇ ਲਿਖਿਆ ਸੀ। ਭਾਈ ਰਤਨ ਸਿੰਘ ਜੀ ਭੰਗੂ ਇੱਕ ਬਹੁਤ ਕੁਰਬਾਨੀ ਪਰਿਵਾਰ ਕੁਰਬਾਨੀ ਵਾਲੇ ਪਰਿਵਾਰ ਦੇ ਸਿੰਘ ਸਨ ਔਰ ਬੜੇ ਭਾਵਨਾ ਵਾਲੇ ਗੁਰਸਿੱਖ ਸਨ। ਇਹ ਸਰਦਾਰ ਮਹਿਤਾਬ ਸਿੰਘ ਜਿਹਨਾਂ ਨੇ ਮੱਸੇ ਰੰਗੜ ਦਾ ਸਿਰ ਵੱਢਿਆ ਸੀ ਜਲਮ ਦਾ ਹਰਿਮੰਦਰ ਸਾਹਿਬ ਦੇ ਵਿੱਚ, ਇਹ ਸਰਦਾਰ ਮਹਿਤਾਬ ਸਿੰਘ ਦੇ ਪੋਤਰੇ ਸੀ। ਸਰਦਾਰ ਮਹਿਤਾਬ ਸਿੰਘ ਦੇ ਲੜਕੇ ਸੀ ਭਾਈ ਰਾਏ ਸਿੰਘ, ਰਾਏ ਸਿੰਘ ਦੇ ਸਪੁੱਤਰ ਸਨ ਭਾਈ ਰਤਨ ਸਿੰਘ ਜੀ। ਭੰਗੂ ਇਹਨਾਂ ਦਾ ਗੋਲ ਸੀ। ਕਈ ਕਹਿੰਦੇ ਭੰਗੂ ਕਿਤੇ ਭੰਗਦਾ ਨੀ ਪੀਂਦੇ ਸੀ, ਇੰਨਾ ਹੀ ਭੰਗ ਨਹੀਂ ਪੀਂਦੇ ਸੀ, ਭੰਗੂ ਗੋਲ ਸੀ। ਅੱਜ ਵੀ ਭੰਗੂ ਗੋਲ ਤੇ ਬਹੁਤ ਗੁਰਮੁਖ ਜਿਹੜੇ ਲੁਧਿਆਣੇ ਵਿੱਚ ਵੀ ਹੈਗੇ। ਇਹ ਪੰਥ ਪ੍ਰਕਾਸ਼ ਪਹਿਲਾਂ ਉਹਨਾਂ ਨੇ ਲਿਖਿਆ ਸੀ। ਕਿਉਂ ਲਿਖਿਆ? ਉਹਨਾਂ ਦਾ ਵੀ ਕਾਰਨ ਸੀ ਕਿ ਜਦ ਅੰਗਰੇਜ਼ ਆਏ, ਅੰਗਰੇਜ਼ਾਂ ਨੇ ਕੁਛ ਵਿਦਵਾਨ ਖਰੀਦ ਕੇ ਆਪਣੀ ਮਰਜ਼ੀ ਨਾਲ ਵਿਗਾੜ ਕੇ ਖਾਲਸਾ ਪੰਥ ਦਾ ਇਤਿਹਾਸ ਲਿਖਣਾ ਚਾਹਿਆ। ਉਹਦੇ ਜਵਾਬ ਵਿੱਚ ਰਤਨ ਸਿੰਘ ਜੀ ਭੰਗੂ ਨੇ ਪ੍ਰਸਾਰਿਤ ਕਰਕੇ ਜਿੰਨੇ ਕੋਲ ਸਾਧਨ ਜੁਟਾ ਸਕੇ ਤੇ ਜਿੰਨਾ ਕੋਲ ਉਹਨਾਂ ਕੋਲ ਸਾਧਨ ਬਣ ਸਕਿਆ, ਉਹਨਾਂ ਨੇ ਇੱਕ ਪੰਥ ਪ੍ਰਕਾਸ਼ ਲਿਖਿਆ ਜਿਹਨੂੰ ਅਸੀਂ ਕਹਿੰਦੇ ਹਾਂ ਪੁਰਾਤਨ ਪੰਥ ਪ੍ਰਕਾਸ਼। ਮੈਂ ਸਮਝਦਾ ਵੀ ਉਹ ਕੋਈ ਛੋਟੀ ਕੁਰਬਾਨੀ ਨਹੀਂ ਸੀ ਭੰਗੂ ਰਤਨ ਸਿੰਘ ਦੀ, ਬਹੁਤ ਵੱਡੀ ਕੁਰਬਾਨੀ ਸੀ। ਥਾਂ ਥਾਂ ਤੋਂ ਉਹਨਾਂ ਨੇ ਇਤਿਹਾਸ ਇਕੱਠਾ ਕਰਕੇ ਲਿਖਿਆ। ਹਾਂ, ਇਹ ਗੱਲ ਹੈ ਕਿ ਉਹਨਾਂ ਨੂੰ ਇੰਨੀ ਕਵਿਤਾ ਦੀ ਮੁਹਾਰਤ ਹਾਸਲ ਨਹੀਂ ਸੀ, ਸਿੱਖੀ ਭਾਵਨਾ ਦਾ ਉਹਨਾਂ ਦੇ ਅੰਦਰ ਜਲਵਾ ਬੜਾ ਸੀ, ਪਰ ਵਿਦਵਾਨੀ ਵਾਲਾ ਪੱਖ ਥੋੜ੍ਹਾ ਕਮਜ਼ੋਰ ਹੋਣ ਕਰਕੇ, ਕਵਿਤਾ ਦੀ ਕਲਾ ਕੁਛ ਛੋਟੀ ਨਰਮ ਹੋਣ ਕਰਕੇ ਉਹ ਪੰਥ ਪ੍ਰਕਾਸ਼ ਦੀ ਕਵਿਤਾ ਥੋੜ੍ਹੀ ਵਿਦਵਾਨਾਂ ਦੀ ਨਜ਼ਰ ਵਿੱਚ ਵੀ ਉਹ ਜਿੰਨੀ ਬਣੀ ਚਾਹੀਦੀ ਬਣਨੀ ਚਾਹੀਦੀ ਸੀ। ਇਹ ਮੇਰੇ ਗੱਲ ਸੀ ਪੰਡਿਤ ਤਾਰਾ ਸਿੰਘ ਰੋਤ ਨੂੰ ਕਹਿਣ ਲੱਗੇ ਤੁਸੀਂ ਪੰਥ ਪ੍ਰਕਾਸ਼ ਦੀ ਇੱਕ ਰਚਨਾ ਕਰੋ ਤਾਂ ਕਿ ਪੰਥ ਉਸ ਨੂੰ ਸਤਿਕਾਰ ਨਾਲ ਪੜ੍ਹੇ ਔਰ ਵਿਚਾਰੇ ਸੁਣੋ। ਕੱਲ੍ਹ ਮੈਨੂੰ ਪਹਿਲੇ ਖੁਸ਼ੀ ਹੋਈ ਜਦ ਭਾਈ ਬਲਦੀਪ ਸਿੰਘ ਜੀ ਨੇ ਇੱਕ ਵਾਰ ਨੇ ਦੋ ਤਿੰਨ ਵਾਰ ਸੰਤ ਬਾਬਾ ਹਰੀ ਸਿੰਘ ਜੀ ਧਾਰੇ ਪਾਲ ਨੂੰ ਬੇਨਤੀ ਕੀਤੀ ਵੀ ਪੰਥ ਪ੍ਰਕਾਸ਼ ਦੀ ਕਿਤਾਬ ਕਰਵਾਓ, ਤੇ ਮੈਂ ਤੇ ਵੈਸੇ ਪਹਿਲਾਂ ਐਸੇ ਵੀ ਚਲੋ ਜੇ ਆਪਾਂ ਆਈ ਸਾਹਿਬ ਜੀ। ਫਿਰ ਮੇਰੇ ਖਿਆਲ ਚ ਆਇਆ ਵੀ ਜੋ ਸੰਗਤ ਦਾ ਗੁਰੂ ਦੇ ਯੁੱਗ ਹੁੰਦਾ ਸੰਗਤ ਦਾ ਹੁਕਮ, ਇਹ ਕਾਰਜ ਆਪਾਂ ਨੂੰ ਜੇ ਆਪਣੇ ਜੁੰਮਿਆਂ ਆਪਾਂ ਨੂੰ ਕਰਨਾ ਚਾਹੀਦਾ। ਇਹ ਵੀ ਗੁਰੂ ਦੀ ਮੌਜ ਹੈ, ਇਹ ਵੀ ਗੁਰੂ ਦਾ ਹੁਕਮ ਹੈ। ਕਰੋ ਕਰਨਾ ਉਹੀ ਹੈ ਜੋ ਗੁਰੂ ਨੇ ਕਰਾਉਣਾ, ਹੋਣਾ ਉਹੀ ਹੈ ਜੋ ਗੁਰੂ ਨੇ ਕਰਾਉਣਾ। ਸੋ ਸਾਧ ਸਿੰਘ ਜੀ ਇਹ ਭਾਈ ਗਿਆਨੀ ਗਿਆਨ ਸਿੰਘ ਜੀ ਦੀ ਰਚਨਾ ਪੰਥ ਪ੍ਰਕਾਸ਼, ਇਹਦੀ ਸੰਪਾਦਨਾ 1977 ਵਿੱਚ ਸਿੰਘ ਸਾਹਿਬ ਗਿਆਨੀ ਕਿਰਪਾਲ ਸਿੰਘ ਜੀ ਹੈਡ ਗ੍ਰੰਥੀ ਸ੍ਰੀ ਹਰਿਮੰਦਰ ਸਾਹਿਬ ਔਰ ਸਾਬਕਾ ਜਥੇਦਾਰ ਸ੍ਰੀ ਅਕਾਲ ਤਖਤ ਸਾਹਿਬ ਜੋ ਪੰਥ ਰਤਨ ਵਿਦਿਆ ਮਾਤਾ ਸ੍ਰੀ ਮਾਨਸਾ ਦੇ ਗਿਆਨੀ ਗੁਰਬਚਨ ਸਿੰਘ ਜੀ ਪਿੰਡਰਾਂ ਵਾਲਿਆਂ ਦੇ ਇੱਕ ਬਹੁਤ ਹੀ ਲਾਇਕ ਅਤੇ ਬੜੇ ਸੂਝਵਾਨ ਵਿਦਿਆਰਥੀ ਸਨ, ਉਹਨਾਂ ਨੇ ਇਹ ਪੰਜ ਭਾਗਾਂ ਵਿੱਚ ਇਹਦੇ ਪਰਿਆ ਲਗਾ ਕੇ ਇਹ ਛੱਪਿਆ ਉਹਨਾਂ ਨੇ। ਅਤੇ ਇਹਦੀ ਕਥਾ ਇੱਕ ਵਾਰੀ ਸੰਤ ਗਿਆਨੀ ਮੋਹਨ ਸਿੰਘ ਜੀ ਪਿੰਡਰਾਂ ਵਾਲੇ ਮਹਾਂਪੁਰਖਾਂ ਨੇ ਜਦੋਂ ਦਾਸ ਵੀ ਪੜ੍ਹਦਾ ਹੁੰਦਾ ਉਦੋਂ ਗਜ਼ਲ ਵਿੱਚ ਸਿੰਘਾਂ ਨੂੰ ਪੜ੍ਹਾਈ ਵੀ ਸੀ। ਸੋ ਉਹ ਪੰਥ ਪ੍ਰਕਾਸ਼ ਦੀ ਕਿਤਾਬ ਆਰੰਭ ਕਰਨ ਲੱਗਿਆ, ਕਿਉਂਕਿ ਪੰਥ ਪ੍ਰਕਾਸ਼ ਦੇ ਕਰਤਾ ਦਾ ਜਿਹੜਾ ਇਤਿਹਾਸ ਹੈ ਉਹਨਾਂ ਦੀ ਬੰਸਾਰ ਵੀ ਹੈ, ਉਹ ਵੀ ਸ਼ਹੀਦ ਮਨੀ ਸਿੰਘ ਜੀ ਦੇ ਪਰਿਵਾਰ ਵਿੱਚੋਂ ਦੁਲਟ ਡੋਲ ਦੇ ਜੱਟ ਨੇ। ਦੁਲਟ ਦਾ ਅਰਥ ਵੀ ਥੋੜ੍ਹਾ ਜਿਹਾ ਇਹਨਾਂ ਗ੍ਰੰਥਾਂ ਵਿੱਚ ਆਉਂਦਾ ਵੀ ਪ੍ਰਿਥੀ ਰਾਏ ਚੌਹਾਨ ਹਿੰਦੁਸਤਾਨ ਦਾ ਆਖਰੀ ਰਾਜਪੂਤ ਇਹ ਬਾਦਸ਼ਾਹ ਹੋਇਆ ਜੋ ਬੜਾ ਤੇਜ ਪ੍ਰਤਾਪ ਵਾਲਾ ਸੀ। ਇਹਦਾ ਛੋਟਾ ਭਰਾ ਸੀ ਬੀਰ ਰਾਏ, ਇਹਨੇ ਆਪਣੇ ਛੋਟੇ ਭਰਾ ਨੂੰ ਆਗਰੇ ਦਾ ਇਲਾਕਾ ਦੇ ਕੇ ਸੁਤੰਤਰ ਹਾਕਮ ਬਣਾ ਦਿੱਤਾ ਸੀ ਵੀ ਜੋ ਇੱਧਰ ਆਪਣੇ ਸੁਤੰਤਰ ਹੁਕਮ ਚੁੱਕਾ। ਇਹ ਪੁਰਾਣੇ ਵਿਦਵਾਨ ਕਹਿੰਦੇ ਨੇ ਵੀ ਜਿਹੜਾ ਸੀ ਨਾ ਇਹ ਬੀਰ ਬੀਰ ਰਾਏ ਜਾਂ ਬੀਰਾ ਰਾਏ ਇਹਦੀ ਕਚਹਿਰੀ ਜਦੋਂ ਮੁਕੱਦਮਾ ਆਉਂਦਾ ਇਹ ਦੋਨਾਂ ਤਰਲ ਦੰਡ ਦਿੰਦਾ ਖਾਮੀ ਦੇ ਕੇ ਵੀ ਕਿਉਂ ਜਦੋਂ ਬੰਦਾ ਲੜਦਾ ਫਿਰ ਝੂਠ ਤੱਕ ਸੜਕੋ ਵੀ ਲੜਾ ਹੀ ਦਿੰਦਾ ਚਾਹੇ ਮਦਈ ਪੱਖ ਹੋਵੇ ਜਾਂ ਦੂਸਰਾ ਪੱਖ ਹੋਵੇ, ਉਹ ਫਿਰ ਇਹ ਕਮੀ ਦੇ ਕੇ ਫਿਰ ਦੋਨਾਂ ਦੇ ਰੰਗ ਵਿੱਚ ਥੋੜ੍ਹਾ ਜਿਹਾ ਦੰਡ ਦਿੰਦਾ ਦੋਨਾਂ ਨੂੰ ਸਖ਼ਤ ਜੁਰਮਾਨਾ ਕਰਦਾ। ਇਹ गल हौली हौली फिर जी राय तक भी पहुंची दिल्ली में। एक दिन वीर राय अपने वड्डे भरा नाल मिलन दिल्ली आया, परे दरबार में छोटा भरा वड्डे भरा कोल आया। वड्डे भरा ने जो हिंदुस्तान का राजपूत आकर बादशाह होया, कहने अस भी आके आ देखो मेरा बड़ा मेरा छोटा वीर आ रहा है। यह है जी दो लुट्टे दो लुट्टन वाला, दोह पक्षों को सजा देने वाला। उतों दो लुट वो अल बन गई। वो हौली हौली जरा सिंह बिच हाहा विधवा कहते लुप्त हो गया। यह फिर दुलट शब्द बन गया, जिन्हें पट्टी आला का पटियाला बन गया। इं जो आप इधर जावे ये बड़ा बहुत कुछ इदा का अपन पाता रहता। फिर यही बादशाह पृथ्वी राज चौहान सुहागुद्दीन गौरी ने 1192 ईस्वी के पानीपत के मैदान में जित के धोखे का कैद कर लिया। पहला दो बारी हार के गया। मैं कहते सोचता ना भी पानीपत करनाल से अपना कुरक्षेत्र यह सूरमिया योद्धा की रणभूमि रही है। सदर जे कह रहा पांडवों का जन्म होया गांधी इसे धरती से, जे पृथ्वी राज चौहान से सुहागुद्दीन गौरी का जन्म होया सुहागुद्दीन गौरी जिन्हें सब तो पहला हिंदुस्तान में मुसलमान राज कायम किया वह भी पानीपत में होया। तो जे अहमद शाह अब्दाली ने इको दिन 1765 एक लख तो उपर मरदिया मारिया जो पुणे के राजे सन के दिल्ली से कब्जा करता सी। अपने आप में बड़े खूनखार जंग के लड़ाके पाते सी, पर इतने घेर के पानीपत के मैदान में एक दिन के एक लख मरटे अहमद शाह अब्दाली ने कतल किए। उदों बाद माफ करना मरटे लुट सके काट विचे हो जाए। उदू एक साल बाद कुकरीड़े के मैदान के सार सकती सिखा नाम भी हथ चले अहमद शाह अब्दाली ने यह दल गया भी जो मैं मराठे खत्म किए मैं सिखा भी खत्म करके आना। तो सिखा भी खबर मिलती गई ये अहमद शाह अब्दाली आ रहा है। ये चराली जी शिपैच नहीं सिखा पर सी ना दिल्ली से सी ना लाहौर से सी ना कि और सिखा के मन में ख्याल से भी अपना अपने परिवारों बुढ़िया बच्चों दूर छड़ के राजस्थान में फिर आगे अब्दाली का टाकरा करिए। पर कुदरती कुछ गल खेड होर से इसे टोपरीड़े में कासिया ने अज अपना डेरा लाया से ते सुई ने आगे खबर दे दी कि सिंह तगड़े हो जाओ कुछ घंटों में अब्दाली पहुंचने वाला। सिंह बड़े हैरान हो गए भी अजे तो दो दिन होर लगने से आने दो दिन से आप परिवार को बच्चों सारे दूर छड़ के लड़ाई के मैदान में तो पहुंच सकते सी। पर अज भी जे इतने सिंह घेरे गए इन अभी बड़ा घरों घर कहते हैं जी एक कुपरी का मैदान मलेरकोट के बिल्कुल ना जिसे बड़ा घरों घर होया इतने दिन विधवा भी 70,000 गिनती सी खालसे की जिन्होंने 11 मिसलों के जथेदार सन और उन्होंने नाम लड़न वाले 11 मिसलों ने सूरमे सन। तो सारे ही परिवार बच्चे बुढ़े बीबिया बच्चिया बच्चे सारे नाल यह टोटल गिनती 70,000 से। पर देख लो अस के गुरु कलगी दसा के सिंह ने अचन चेती लड़ाई गल पै गई घबराए भी डोले नहीं सवेर तो लैके शाम तक नाले अपने वीर को बचाते गए ना लड़ते गए। वह गुरुआ बावन तक लड़ाई होती गई सिंह का नुकसान भी बड़ा होया 35,000 उस एक दिन सिंह और बच्चे बुढ़े बीबिया शहीद होने ताई बंदा घरों घर कहने। तो जिन्हें सिंह सी कोई भी ऐसा नहीं सी जिंद फट नहीं लगे जख्म नहीं लगे बचे हुए फटड़ सन। तो सात सिंह जी हाथों अहमद शाह अब्दाली की फौज का भी नक जनाम आ गया कि सिख भी किसी होर मिट्टी के बने हैं। तो छापा पै गया जंग बंद होया सिखा ने भी जाकर ढाव से पानी पीता गुरुवे बामी को अब्दाली ने फौजा ने भी पानी उत्थे ही पीता। हुण लड़न की हिम्मत अब्दाली की फौज में भी नहीं रही। उस ढाव के एक किनारे खालसा पानी पीता दूजे पास अब्दाली की फौज पानी पीती है। इतों सिंह सात सिंह जी अगे बरनाले भी चले गए ਉਹ ਟਾਈਮ ਬਰਨਾਲੇ ਬਾਬਾ ਬਾਲਾ ਸਿੰਘ ਦਾ ਰਾਜ ਸੀ ਤੇ ਬਾਬਾ ਬਾਲਾ ਸਿੰਘ ਨੂੰ ਪਤਾ ਸੀ ਮਹਿਲ ਅਬਦਾਲੀ ਵੀ ਆਉਂਦਾ ਹੈ। ਉਹਨੇ ਰਾਤੋਂ ਰਾਤ ਸਾਰੇ ਜਗਤ ਸਿੰਘਾਂ ਨੂੰ ਦੂਰ ਦੂਰ ਟਿਕਾਣੇ ਤੇ ਭੇਜ ਦਿੱਤਾ। ਸਵੇਰ ਨੂੰ ਅਬਦਾਲੀ ਲਿਆ ਕੇ ਬਰਨਾਲਾ ਭੇਜ ਲਿਆ, ਬਰਨਾਲਾ ਲੁੱਟ ਲਿਆ। ਗੁੱਸਾ ਆਇਆ ਵੀ ਇਹ ਮੇਰਾ ਬੰਦਾ ਮੇਰੇ ਨਾਲ ਸੀ, ਕਿਉਂਕਿ ਬਾਬਾ ਆਲਾ ਸਿੰਘ ਦੋਨੇ ਪਾਸੇ ਰੱਖਦਾ ਸੀ, ਨਾਲ ਪੰਥ ਨਾਲ ਵੀ ਰੱਖਦਾ ਸੀ, ਨਾਲੇ ਅਬਦਾਲੀ ਨਾਲ ਵੀ ਰੱਖਦਾ ਸੀ। ਕੁਛ ਗੱਲਾਂ ਵਿੱਚ ਇਹ ਗੱਲ ਠੀਕ ਵੀ ਸੀ, ਪੰਥ ਦੇ ਵੀ ਦੁੱਖ ਵੇਲੇ ਸੇਵਾ ਬਹੁਤ ਕਰਦਾ ਸੀ। ਵੱਡੇ ਘੱਲੂ ਘਰ ਤੋਂ ਬਾਅਦ ਜੇ ਜਗਮੀ ਸਿੰਘਾਂ ਨੂੰ ਸੰਭਾਲਿਆ, ਜੇ ਉਹਨਾਂ ਬੱਚਿਆਂ ਬਜ਼ੁਰਗਾਂ ਨੂੰ ਸੰਭਾਲਿਆ, ਤਾਂ ਵੀ ਇਤਿਹਾਸ ਪੜ੍ਹ ਕੇ ਦੇਖੋ ਬਾਬਾ ਆਲਾ ਸਿੰਘ ਨੇ ਸੰਭਾਲਿਆ। ਰਾਤੋ ਰਾਤ ਸਾਰਿਆਂ ਨੂੰ ਥਾਂ ਥਾਂ ਪਹੁੰਚਾ ਕੇ ਰੂਹ ਪੋਸ਼ ਹੋ ਗਿਆ। ਇੱਥੇ ਸਾਧ ਸਿੰਘ ਜੀ ਫਿਰ ਅਬਦਾਲੀ ਨੂੰ ਨਜ਼ਰ ਨਾ ਦੇ ਕੇ ਇੱਥੋਂ ਇਹ ਛੁੱਟਿਆ ਤੇ ਸਾਧ ਸਿੰਘ ਜੀ ਐਸੇ ਇਤਿਹਾਸਕ ਵਾਕਿਆ ਆਉਂਦੇ ਨੇ। ਤੇ ਇਹੋ ਜਿਹੇ ਇਤਿਹਾਸਕ ਵਾਕਿਆ ਦੇ ਵਿੱਚ ਕਈ ਵਾਰੀ ਕੋਈ ਗੱਲਾਂ ਭੁਲੇਖੇ ਵਾਲੀਆਂ ਵੀ ਟੁਕਲੇਬਾਜ਼ੀ ਵੀ ਹੋ ਜਾਂਦੀ ਹੈ। ਸੋ ਸਾਧ ਸਿੰਘ ਜੀ ਉਹ ਬਰਨਾਲੇ ਦੇ ਵਿੱਚ ਗਿਆਨੀ ਗਿਆਨ ਸਿੰਘ ਜੀ ਬਹੁਤ ਚਿਰ ਨਿਵਾਸ ਰੱਖਿਆ ਹੈ ਤੇ ਪੰਥ ਪ੍ਰਕਾਸ਼ ਦੇ ਕਰਤਾ ਨੇ ਗਿਆਨੀ ਗਿਆਨ ਸਿੰਘ ਜੀ। ਉਹ ਕਥਾ ਨੂੰ ਜਦੋਂ ਗੱਲ ਚੱਲਦੀ ਸੀ ਜਿਹੋ ਜਿਹਾ ਪੰਥ ਹੈ 62 ਦੇ ਵਿੱਚ 7 ਫਰਵਰੀ ਨੂੰ ਵੱਡਾ ਘੱਲੂ ਘਰ ਹੋਇਆ ਤੇ 62 ਦੇ ਵਿੱਚ ਹੀ ਅਕਤੂਬਰ ਦੇ ਵਿੱਚ ਤੇ ਅੰਮ੍ਰਿਤਸਰ ਅਬਦਾਲਾ ਸਿੰਘ ਦਾ ਦੁਬਾਰਾ ਟਾਕਰਾ ਹੋਇਆ ਜਿੱਥੋਂ ਅਬਦਾਲੀ ਹਾਰ ਕੇ ਭੱਜੇ। ਔਰ 64 ਦੇ ਵਿੱਚ ਜਾ ਕੇ ਸਰਹੰਦ ਦੁਆਰੇ ਸਿੰਘਾਂ ਨੇ 12 ਮਿਸਲਾਂ ਦੀ ਚੜ੍ਹਾਈ ਕੀਤੀ, ਉੱਥੇ ਜੈਨ ਖਾਨ ਮਦਾਨੇ ਜੰਗ ਵਿੱਚ ਮਾਰਿਆ ਤੇ ਸਰਹੰਦ ਦੇ ਸੂਬੇ ਤੋਂ ਫਿਰ ਸਰਹੰਦ ਦੀ ਸਾਰੀ ਰਾਜਧਾਨੀ ਕਬਜ਼ੇ ਕੀਤੀ, 12 ਮਿਸਲਾਂ ਦਾ ਆਪਣਾ ਇਲਾਕਾ ਵੰਡਿਆ। ਇਹ ਹੈ ਖਾਲਸੇ ਦੀਆਂ ਕੁਰਬਾਨੀਆਂ। ਇਹ ਪੰਥ ਪ੍ਰਕਾਸ਼ ਵਿੱਚ ਸਾਰੀਆਂ ਘਟਨਾਵਾਂ ਦਾ ਜ਼ਿਕਰ ਆਇਆ ਤੇ ਪੰਥ ਪ੍ਰਕਾਸ਼ ਦੀ ਇਹਦਾ ਨਾਂ ਹੀ ਕਰ ਰੱਖਿਆ, ਇਹ ਪੰਥ ਦਾ ਪ੍ਰਕਾਸ਼, ਪੰਥ ਦਾ ਜਲਵਾ, ਪੰਥ ਦਾ ਜਲਾਓ ਇਹ ਪ੍ਰਕਾਸ਼ ਕਰਦਾ, ਪ੍ਰਗਟ ਕਰਕੇ ਦਿਖਾਉਂਦਾ, ਤਾਂ ਇਹਦਾ ਨਾਮ ਹੈ ਪੰਥ ਪ੍ਰਕਾਸ਼। ਪਹਿਲਾਂ ਮੰਗ ਕਰਦੇ ਨੇ ਕਿ ਵੀ ਜੀ ਇੱਕੋ ਓਂਕਾਰ ਸਤਿਗੁਰ ਪ੍ਰਸਾਦ, ਇਹਨੂੰ ਵਸਤੂ ਪ੍ਰਦੇਸ਼ ਸਾਧਕ ਨੂੰ ਮੰਗ ਕਿਹਾ ਵਿਦਵਾਨਾਂ ਨੇ, ਜੋ ਇੱਕ ਹੈ ਗਲਤੀ ਪੰਜਾਬੀ ਸ਼ਗਨ ਵੇਖੇ ਰਹਿਤਾ ਹੈ। ਮੈਂ ਚਾਹੁੰਦਾ ਵੀ ਆਪਾਂ ਮੰਗਣਾ ਦੇ ਵਿਸਥਾਰ, ਇਹਨਾਂ ਜਾਤੀ ਪੰਜਾਬੀ ਵਿਸਥਾਰ ਬਹੁਤ ਆਪਾਂ ਸੁਣਿਆ ਮਹਾਂਪੁਰਖਾਂ ਤੋਂ, ਵੀ ਆਪਾਂ ਇਹਨਾਂ ਮੰਗਣਾ ਦੇ ਅੱਖਰੀ ਅਰਥ ਕਰਕੇ ਸੂਤਰ ਰੂਪ ਵਿੱਚ ਆਪਾਂ ਕਥਾ ਦੇ ਮੁਕਾਮ 'ਤੇ ਪਹੁੰਚਣ ਦਾ ਯਤਨ ਕਰੀਏ, ਕਿਉਂਕਿ ਫਿਰ ਇਹਦੇ ਵਿੱਚੋਂ ਰਸ ਬੜਾ ਆਏ। ਮੰਗਲਾਂ ਦੇ ਵਿੱਚ ਆਪਾਂ ਜਿੱਦਾਂ ਬੰਦੀ ਵਿਸਥਾਰ ਕਰ ਲਈਏ, ਕਿਉਂਕਿ ਮੰਗਲਾਂ ਦੇ ਵਿੱਚ ਵਿਦਵਾਨ ਨੇ ਆਪਣੀ ਕਲਾ ਦੇ ਜੋ ਦਿਖਾਏ ਹੁੰਦੇ ਨੇ, ਉਹ ਥੋੜ੍ਹੇ ਥੋੜ੍ਹੇ ਬਣ ਕੇ ਉਹਨੂੰ ਦਿਖਾਵਾਂਗੇ ਵੀ, ਅਤੇ ਥੋੜ੍ਹੇ ਥੋੜ੍ਹੇ ਸੁਧ ਰੂਪ ਦੇ ਵਿੱਚ। ਪਹਿਲਾ ਮੰਗਲ ਜੋ ਗੁਰੂ ਗ੍ਰੰਥ ਸਾਹਿਬ ਮਹਾਰਾਜ ਨੇ ਵਾਰ ਵਾਰ ਕੀਤਾ, ਹਰੇਕ ਮਹਾਂਪੁਰਖ ਨੇ ਜੋ ਵੀ ਪੰਥ ਵਿੱਚ ਵਿਦਵਾਨ ਹੋਏ ਨੇ, ਪਹਿਲਾ ਮੰਗਲ ਸਤਿਗੁਰਾਂ ਦਾ ਬਖਸ਼ੇ ਕੀਤੇ ਸਾਰਿਆਂ ਨੇ। ਇੱਕ ਜੋ ਵਾਹਿਗੁਰੂ ਪਰਮੇਸ਼ਰ ਹੈ ਓਮਕਾਰ ਸ਼ਬਦ ਦਾ ਪ੍ਰਕਾਸ਼ਮਾਨ ਹੈ, ਸਤ ਪ੍ਰੇ ਅਕਾਲ ਬਾਦ ਰੂਪ ਹੈ, ਗੁਰੂ ਚੈਤਨ ਸਰੂਪ ਹੈ, ਪ੍ਰਸਾਦ ਅਨੰਦ ਸਰੂਪ ਹੈ। ਇਹ ਨਿਰਗੁਣ ਸਰੂਪ ਵਾਹਿਗੁਰੂ ਪਰਮੇਸ਼ਰ ਦੇ ਇਹ ਸਰੂਪ ਰਕਸ਼ਕ ਤੇਜ ਵਰਣਨ ਕੀਤੇ ਰਹੋ ਵਿਚਾਰ, ਐਸਾ ਬਿਲਕੁਲ ਵਾਹਿਗੁਰੂ ਪਰਮੇਸ਼ਰ ਹੈ ਓਮਕਾਰ ਸ਼ਬਦ ਦਾ ਪ੍ਰਕਾਸ਼ਮਾਨ, ਉਹ ਪ੍ਰਾਪਤ ਕਿਵੇਂ ਹੁੰਦਾ ਸਤਿਗੁਰ ਪ੍ਰਸਾਦ, ਸਤਿਗੁਰਾਂ ਦੀ ਕਿਰਪਾ ਦੁਆਰਾ ਪ੍ਰਕਾਸ਼ ਪ੍ਰਾਪਤ ਹੁੰਦਾ। ਇਹਨੂੰ ਅੱਗੇ ਭਾਈ ਸਾਹਿਬ ਲਿਖਦੇ ਨੇ ਅੱਜ ਅਥ ਅਵ ਹੁਣ ਇਸ ਟਾਈਮ ਸ਼੍ਰੀ ਗੁਰੂ ਸ਼੍ਰੀ ਸ਼੍ਰੋਮਣੀ ਗੁਰਦੁਆਰਾ ਸਾਹਿਬ ਉੱਪਰ ਵੀ ਕੀਤੇ, ਗੁਰਦੁਆਰਾ ਸਾਹਿਬ ਚੇਤਨ ਭਾਈ ਸਾਹਿਬ ਨੇ ਵੀ, ਸੰਤੋਖ ਸਿੰਘ ਸਾਹਿਬ ਨੇ ਵੀ ਗੁਰਦੁਆਰਾ ਕੀਤੇ ਨੇ। ਗੋ ਅਗਿਆਨ ਅਨਾਦਮ ਅਨਿਤ ਰੂਪ ਪ੍ਰਕਾਸ਼ ਕੀ ਉਚਿਤ, ਗੋ ਦਾ ਹੁੰਦਾ ਅੰਧਕਾਰ, ਉਹਨਾਂ ਦਾ ਪ੍ਰਕਾਸ਼। ਇਹ ਵੀ ਗ੍ਰੰਥ ਹੈ ਜਿਹੜਾ ਗੋ ਅਗਿਆਨ ਅੰਧਕਾਰ ਸਾਡੇ ਅਗਿਆਨ ਨੂੰ ਮਿਟ ਕੇ ਤੇ ਸਾਡੇ ਅੰਦਰ ਡੂੰਘਾ ਬਖਸ਼ਿਆ ਗਿਆਨ ਦਾ ਪ੍ਰਕਾਸ਼ ਕਰੇਗਾ। ਇਹ ਉਹ ਗ੍ਰੰਥ ਹੈ ਪੰਥ ਦਾ ਪ੍ਰਕਾਸ਼, ਪੰਥ ਦਾ ਇਹਦੇ ਵਿੱਚ ਜੋ ਨਜ਼ਾਰਾ ਹੈ, ਜੋ ਪੰਥ ਨੇ ਬੇਮਿਸਾਲ ਕੁਰਬਾਨੀਆਂ ਵੀ ਕੀਤੀਆਂ ਤੇ ਜਿਹੋ ਜਿਹੇ ਕਾਰਨਾਂ ਵੀ ਖਾਲਸੇ ਪੰਥ ਨੇ ਕੀਤੀਆਂ, ਇਹੋ ਜਿਹੇ ਕਾਰਨਾਂ ਵੀ ਕਿਸੇ ਕੌਮ ਦੇ ਹਿੱਸੇ ਨਹੀਂ ਆਏ। ਪਰ ਬਦਕਿਸਮਤ ਇਹ ਮੈਂ ਕਈ ਵਾਰੀ ਕਹਿਣਾ ਹੁੰਦਾ, ਜੇ ਸਾਨੂੰ ਕਿਤੇ ਫੁੱਟਨਾਵਾ ਮਾਰਦੀ ਤੇ ਮਹਾਂਪੁਰਖਾਂ ਵਿੱਚ ਸਿੱਖਾਂ ਨੇ ਅੱਜ ਕੋਈ ਸ਼ਾਨ ਦੁਨੀਆਂ ਤੋਂ ਨਿਰਲੀ ਰਹੁ ਵਿਚਾਰ, ਇਹ ਵੱਖਰਾ ਕਾਂਡ ਹੈ ਤੇ ਨਹੀਂ ਜਾਣ ਦੀ ਲੋੜ। ਪੰਥ ਪ੍ਰਕਾਸ਼ ਗ੍ਰੰਥ ਭਾਈ ਸਾਹਿਬ ਜੀ ਕਹਿੰਦੇ ਹੁਣ ਲਿਖ ਰਹੇ ਹਾਂ ਜੀ,
ਸਤਨਾਮ ਸ੍ਰੀ ਵਾਹਿਗੁਰੂ ਸਾਹਿਬ ਜੀਓ, ਇਸ਼ਟ ਦੇਵਾਂ ਦਾ ਸਾਂਝਾ ਮੰਗਲ ਦੋਹਰਾ, ਏਕ ਹਰੀ ਦਸ ਗੁਰੂ ਭਗਵਾਨ ग्रंथ पंथ को बंद।
भाई साहब ज्ञानी ज्ञान सिंह जी सब तो पहला अपने इष्ट गुरु का अकाल पुरख वाहिगुरु का गुरु का स्वरूप गुरु के साधन माजे खालसा पंथ का तिना का लामा मंगल करते हैं जगत यह है उन्होंने इष्ट भावना। जिमें महापुरुखों दसा सी जो कवि संकेतक मंगल होंगे ने सारे विद्वान करते हैं पर उन्होंने असं एक कवि संकेतक मंगल ही मनते हाँ उन्होंने असं किसी देवी देवते जुड़ के या उन्होंने उपासना जुड़ के नहीं देखते असं सिर्फ यह देखते हैं भी एक खाना पूर्ति जो समझो भी कविया की एक बनी हुई मर्यादा सिस्टम भी उन्होंने ध्यान में रख के वह संकेतक मंगल किए ने जितने किए ने मंगल करते हैं एक हरी दस रूप गुरु वो एक जो हरि वाहिगुरु परमेश्वर है एक ही आनंद होता नहीं वो हर हरे भरे करने वाले सन वो हरेक जगह व्यापक है वो हर जगह समाया हुआ हर दे अर्थ बहुत ने दस रूप गुरु वो ही वाहिगुरु ने आप दस रूप धारे आप नारायण कला धार जगन परवरियो निरंकार आकार जोर जग मंडल करे वो आप आए जी परमेश्वर है संसार में आया यह उन्होंने इष्ट भावना है यदि तक कोई कमी नहीं है ये कोई शंका करने की कोई राय मात्र भी उन्होंने गुजरात नहीं छी तो दसे गुरु के एक हरि वाहिगुरु परमेश्वर के स्वरूप दसे गुरुआन ग्रंथ पंथ को बंद ग्रंथ धन गुरु ग्रंथ साहब जी महाराज और गुरु ग्रंथ साहब महाराज ने जो ताबिया खड़ा किया गुरु कलगीधर साहब ने पंथ खालसा उस खालसे जिते गुरुआन जिते वाहिगुरु परमेश्वर जिते धन गुरु ग्रंथ साहब मैं नमस्कार करता उत ही गुरु के साजे नवाजे खालसा पंथ में भी ये सारे साझी नमस्कार नमस्कार सारे के चरणों में मत्था टेकता हाँ
ग्रंथ पंथ प्रकाश
भाई जी कहते जो ग्रंथ है पंथ प्रकाश जय जेड़ा जयदार है जेड़ा जेड़ा यह पंथ प्रकाश ग्रंथ है हम मैं वर्णन करता यह है सुखा का कन्न कन्न के अर्थ होंगे पत्र कन्न का अर्थ फल भी किया विद्वाना ने यह सुखा के फल ने कथड़िया संतान ते सुखा उपंधिया लतड़िया तिना जिन्ना पाग मथान है जो महापुरखों ने रब के प्यारियों की रसन को बजना आते हैं ना सतगुरु जी कह रहे हैं वो सुखा दिया डंडिया ने वो सुखा के मार्ग ने पर लभदे कि लभदिया तिना उन्होंने जिन्ना पाग मथा जिन्होंने भाई चंगे श्रेष्ठ पाग होंगे ने ना वो उन्होंने प्राप्त होंगे ने यह सुखा का बदल है जिमें बदल जिसे बरसद ना उ सुख बरता है नीह प्यार परमेश्वर पाया जी चंद सब सुखी वसाया इधर ये बदल की भी भाई परोपकारी ने महाराज कई टाइम वर्णन किया है मैं ऐसे ये सुखा के बदल ग्रंथ में वर्णन करता हाँ
गुर मंत्र वाहेगुरु नाम का मंगल सवैया वाहेगुरु वर्णन कर आज पुजारण दे अब भोग न सहे हैं
जेड़ा वाहेगुरु मंत्र है ज्ञानी जी कहते हैं सारे मंत्रां दा राज राजा बर श्रेष्ठ बरदा दा श्रेष्ठ राजा दा राजा ये जिहड़ा वाहिगुरु मंत्र धन गुरु नानक साहब ने सानू बख्शे है जिन्हों असीं गुरमंत्र कह रहे हैं हुण भी जो पंज प्यारे अमृत छकाउंदे ने ते गुरमंत्र दे मूल मंत्र दृढ़ कराउंदे कि नहीं ये जिहड़ा वाहिगुरु मंत्र है सारे मंत्र जिन्ने भी दुनिया के मंत्र ने उन्हां तों इह श्रेष्ठ है यह सारे का राज है वह परजा की तरह ने सारे मंत्र वाहिगुरु मंत्र राजा की तरह है सिमरन से उचारण से कहो उचारण तो इस वाहिगुरु मंत्र उचारण के नाल कहने बाबा वो कहने समूह सारे जिन्हें भी असं पिछले जन्मों तो अज तक पाप किए हुए हैं यह सारे साड़न वाला है आगो सतनाम श्री वाहिगुरु महाराज कहते हैं ईंधन की तो मूह बना पौड़ी की तीन पाए लकड़ा पावे हजारा मन कठिया कर लो अगे चली कोई वादू होंगी पाप तो यह साढ़े लखा ही गुरुआ जन्म के किए हुए हैं ਪਰ ਜੇ ਕਿਤੇ ਉਹ ਕਿਰਪਾ ਕਰ ਦੇਵੇ ਜਿਸ ਨੂੰ ਬਖਸ਼ੇ ਸਿਮਤ ਸਲਾਹ ਤੇ ਨਾਨਕ ਪਾਤਸ਼ਾਹੀ ਪਰ ਉਹ ਮਿਹਰ ਕਰ ਦੇਵੇ ਤੇ ਫਿਰ ਇਹਦੀ ਉਚਾਰਨਾ ਸਾਰੇ ਪਾਪ ਨਾਸ ਹੋ ਜਾਂਦੇ ਹਨ।
ਗਾਸਨ ਕੇ ਪਾਪ ਪਾਸਕ ਨਾਸਕ ਗਿਆ ਸੰ ਪਾਉ ਨ ਕੋ ਕਰਮ ਹੈ।
ਇਹ ਆਪਣੇ ਦਸਾਂ ਸੇਵਕਾਂ ਨੇ ਪਾਉ ਕਹਿੰਦੇ ਨੇ ਜੰਮਣ ਮੰਨ ਦੇ ਪਾਸ ਕਹਿੰਦੇ ਨੇ ਬਾਈ ਨੂੰ ਜੋ ਜੰਮਣ ਮੰਨ ਦੀ ਬਾਈ ਦਸਾਂ ਸੇਵਕਾਂ ਤੇ ਗੱਲ ਪਈ ਹੈ ਇਹਨੂੰ ਵੀ ਨਾਸ ਨਾਸ ਕਰਨ ਵਾਲਾ ਇਹ ਮੰਤਰ ਹੈ ਜਾ ਸਮ ਔਰ ਨਾ ਕੋ
ਕਲਮ
ਕਲਮ ਹੈ ਜਿਹਦੇ ਵਰਗਾ ਹੋਰ ਮੰਤਰ ਕਲਯੁਗ ਦੇ ਵਿੱਚ ਕੋਈ ਹੋ ਨਹੀਂ ਸਕਦਾ ਵਾਹਿਗੁਰੂ ਮੰਤਰ ਵਰਗਾ ਕੋਈ ਦੁਨੀਆਂ ਤੇ ਮੰਤਰ ਨਹੀਂ ਹੈ।
ਚਾਰ ਪਦਾਰਥ ਪਰਮਾਰਥ ਸਵਾਰਥ ਸਿੱਧ ਸਭੀ ਕਰਦੇ ਹੈ
ਚਾਹੇ ਕੋਈ ਚਾਰ ਪਦਾਰਥ ਮੰਨ ਲਓ ਧਰਮ ਅਰਥ ਕਾਮ ਮੋਖ ਤੇ ਚਾਹੇ ਵੀ ਪਰਮਾਰਥ ਕੇਵਲ ਮੋਕਸ਼ ਮੰਨ ਲਓ ਇਹ ਦੁਨਿਆਵੀ ਪਦਾਰਥ ਵੀ ਦੇਣ ਵਾਲਾ ਇਹ ਕੇਵਲ ਮੋਕਸ਼ ਵੀ ਦੇਣ ਵਾਲਾ ਹੈ ਐਸਾ ਸਵਾਰਥ ਸਿੱਧ ਸਭੀ ਕਰਦਾ ਹੈ। ਸਵਾਰਥ ਕਹਿੰਦੇ ਨੇ ਮਨ ਦੇ ਮਜੂਲੇ ਫੁਰਨੇ ਜੋ ਸਾਡੀਆਂ ਮਨ ਦੀਆਂ ਭਾਵਨਾਵਾਂ ਨੇ ਇੱਛਾਵਾਂ ਨੇ ਇੱਛਾ ਪੂਰਕ ਸਰਵ ਸੁਖਦਾਤਾ ਹੈ ਇਹ ਸਾਰੀਆਂ ਇੱਛਾਵਾਂ ਪੂਰੀਆਂ ਕਰਨ ਵਾਲਾ ਹੈ।
ਗਿਆਨ ਹਰੀ ਇਸ ਨਾਮ ਕੀ ਸ਼ਾਨ ਧਰੀ ਮੁਦ ਮੰਗਲ
ਗਿਆਨ ਹਰੀ ਹਰੀ ਦਾ ਧੰਦ ਸਿੰਘ ਭਾਈ ਗਿਆਨ ਸਿੰਘ ਜੀ ਕਹਿੰਦੇ ਨੇ ਮੈਂ ਵੀ ਇਸ ਨਾਮ ਦੀ ਸ਼ਾਨ ਸ਼ਰਨ ਧਰੀ ਧਾਰੀ ਹੈ ਲਈ ਹੈ ਕਿਉਂ ਕਿਉਂਕਿ ਇਹ ਮੁਕਤ ਮੰਗਲ ਦਾ ਇਹ ਮੁੱਲ ਆਨੰਦ ਔਰ ਮੰਗਲ ਖੁਸ਼ੀਆਂ ਦਾ ਦੇਣ ਵਾਲਾ ਇਹਨੂੰ ਖੁਸ਼ੀਆਂ ਦੇ ਆਨੰਦ ਦੇਣ ਵਾਲਾ ਜਾਣ ਕੇ ਮੈਂ ਵੀ ਜਬਾਈ ਨੂੰ ਮੰਤਰ ਦੀ ਸ਼ਰਨ ਧਾਰਨ ਕੀਤੀ ਹੈ ਜੀ।
ਸ਼ਿਵ ਨੰਦਨ ਆਨੰਦ ਕੰਦ ਬਾਪੂ ਗਿਆ ਚੰਦ ਅਮੰਗ ਸੁਸੰਦ ਮਾਨ
ਇਹ ਸਾਹਿਬ ਕਹਿੰਦੀ ਹੈ ਕਵੀ ਸੰਕੇਤ ਮੰਗਲ ਹੈ। ਮੈਂ ਪਹਿਲਾਂ ਹੀ ਬੇਨਤੀ ਕੀਤੀ ਹੈ ਵੀ ਇਹਨੂੰ ਆਪਾਂ ਕਵੀ ਸੰਕੇਤਕ ਮੰਗਲ ਹੀ ਮੰਨਣਾ ਇਸ ਤੋਂ ਬਾਅਦ ਇਹਨੂੰ ਆਪਾਂ ਕੁਛ ਵੀ ਨਹੀਂ ਸਮਝਣਾ ਪਰ ਇਹਦੇ ਜਦੋਂ ਸਾਹਮਣੇ ਆਇਆ ਅਗਲੀ ਅਰਥ ਆਪਾਂ ਇਹਦੇ ਵੀ ਕਰਦੇ ਹਾਂ ਸ਼ਿਵ ਨੰਦਨ ਆਨੰਦ ਕੰਦ ਬਾਬਾ ਜੋ ਸ਼ਿਵ ਜੀ ਦਾ ਨੰਦਨ ਪੁੱਤਰ ਹੈ ਆਨੰਦ ਸਰੂਪ ਹੈ ਜੋ ਜਸ ਚੰਦ ਅਮੰਦ ਸੋ ਚੰਦ ਮਹਾਨ ਹੈ ਜਿਹਦਾ ਜਸ ਅਮੰਦ ਉਜਲ ਸੁਸੰਦ ਸੁਤੰਤਰ ਚੰਦਰਮਾ ਦੇ ਸਮਾਨ ਚਮਕ ਰਿਹਾ ਹੈ ਸੰਸਾਰ ਵਿੱਚ।
ਨਾਰ ਨਾਰ ਸੁਰਾ ਸੁਰ ਬੰਦਤ ਹੈ ਔਰ ਚੌਦਸ ਮਹਿਕੇ ਕੋ ਜਲ ਗਿਆਨ ਹੈ
ਨਾ ਨਾ ਇਸਤਰੀਆਂ ਪੁਰਖ ਸੁਰਾ ਸਭ ਦੇਵੀ ਦੇਵਤੇ ਬੰਦਤ ਹੈ ਬੰਦਤੇ ਬੰਦਨਾ ਕਰਦੇ ਨੇ ਪੁਰ ਚੌਦਾ ਮੈਂ ਜੇ ਕੋ ਜਸ ਚੰਨ ਹੈ ਚੌਦਾਂ ਲੋਕਾਂ ਵਿੱਚ ਜਿਹਨੂੰ ਜਗਤ ਜੀਵ ਜਗਦਾ ਤੁਰਾ ਜੀਵ ਜਿਹਨੂੰ ਚੌਦਾਂ ਲੋਕਾਂ ਦੇ ਜੀਵ ਹੀ ਜਾਣਦੇ ਹਨ ਮਸ਼ਹੂਰ ਹੈ
ਸਭ ਸਿੱਧ ਮਨੋਰਥ ਕੇ ਕਰਤਾ ਹਰ ਕਾ ਨਿਜ ਦਾਸਨ ਕੇ ਬਿਖਸ਼ਾਨ
ਕਹਿੰਦੇ ਨੇ ਸਾਰੇ ਮਨੋਰਥਾਂ ਨੂੰ ਮਨ ਦੇ ਅਰਥਾਂ ਨੂੰ ਸਿੱਧ ਕਰਨ ਵਾਲਾ ਹੈ ਤੇ ਹਰ ਕਾ ਨਿਜ ਦਾਸਨ ਕੇ ਬਿਖਸ਼ਾਨ ਹੈ ਆਪਣੇ ਸੇਵਕਾਂ ਦੇ ਵਿਹਲਾ ਮਨਾਸ ਕਰਨ ਵਾਲਾ ਹੈ
ਸੋ ਗਣ ਰਾਜ ਬਿਰਾਜੇ ਤੇ ਮਮ ਕਾਜ ਕਰੇ ਸੋ ਮੰਗਲ ਠਾਨ
ਉਹ ਗੁਣਾਂ ਦਾ ਰਾਜਾ ਬਿਰਾਜੇ ਮੇਰੇ ਹਿਰਦੇ ਵਿੱਚ ਤੇ ਮੇਰੇ ਇਹ ਕਵਿਤਾ ਦੇ ਰਚਣ ਵਾਲੇ ਕਾਰਜ ਉਹ ਕਰੇ ਤੇ ਵਿਹਲਾ ਮਨਾਸ ਕਰੇ ਖੁਸ਼ੀਆਂ ਦਾ ਦੇਵੇ ਕਿਉਂਕਿ ਕਵੀਆਂ ਨੇ ਸਵਸਤੀ ਨੂੰ ਤੇ ਗਣੇਸ਼ ਨੂੰ ਇੱਕ ਵਿਦਿਆ ਦੀਆਂ ਸ਼ਕਤੀਆਂ ਮੰਨਿਆ ਇਹਨਾਂ ਨੂੰ ਵਿਦਿਆ ਦੇ ਨਾਲ ਜੋੜ ਕੇ ਵਿਦਵਾਨਾਂ ਨੇ ਦੇਖਿਆ ਇਹੀ ਇਹਦੀ ਵਿਚਾਰ ਹੈ ਉਹ ਵਿਚਾਰ ਹਨ ਜੀ।
ਸਵਈਆ ਸਾਸਾਰਦ ਪਾਰਦ ਪੰਦ ਮਨੰਦ ਅਨੰਦ ਪਲੰਦ ਸਰੂਪ ਤਰੇ
ਤੇ ਜਿਹੜੀ ਹੈ ਨਾ ਸਾਰਦ ਸ੍ਰਿਸ਼ਟੀ ਉਹਨਾਂ ਕਹਿੰਦੇ ਨੇ ਸਤ ਸਾਰਦ ਸਤਿਗੁਰੂ ਦੇ ਸੱਚ ਨਰਮਾ ਵਰਗਾ ਪਾਰਦ ਪਾਰੇ ਪਾਰੇ ਵਰਗਾ ਕੰਧ ਕਹਿੰਦੇ ਮਰਦਵਾਨ ਦਾ ਪਲੰਦ ਹੈ ਮਨੰਦ ਸਦਸ ਜਿਹਦਾ ਸਰੂਪ ਉਜਲ ਹੈ ਪਾਰੇ ਵਰਗਾ ਸਤਿਗੁਰੂ ਦੇ ਚੰਦਰਮਾ ਵਰਗਾ ਤੇ ਮਰਦਵਾਨ ਦੇ ਫੁੱਲ ਵਰਗਾ ਅਨੰਦ ਬੁਲੰਦ ਸਰੂਪ ਤਰੇ ਬੁਲੰਦ ਬੜਾ ਉੱਚਾ ਪਾਰਾ ਆਨੰਦ ਮੈਂ ਜਿਹਨੇ ਸਰੂਪ ਧਾਰਿਆ ਹੈ
ਕੁਝ ਦੰਡ ਪ੍ਰਚੰਡ ਸੁਮੰਡਤ ਵੀਨ ਅਖੰਡ ਜਸੈ ਗ੍ਰਹਿ ਮੰਡ ਪਰੇ
ਕੁਝ ਦੰਡ ਜਿਹਦੇ ਪੁਜਾ ਡੋਲੇ ਬੜੇ ਬਲਵਾਨ ਨੇ ਪ੍ਰਚੰਡ ਤਿੱਖੇ ਤੇਜ ਬਲ ਵਾਲੇ ਨੇ ਤੇ ਸੋ ਮੰਡਤ ਵੀਨ ਵੀਨ ਹੱਥ ਵਿੱਚ ਰੱਖਦੀ ਹੈ ਤੇ ਮੰਡਤ ਸੁਭਾਏ ਮਾਨੋ ਦੇ ਵੀਨ ਅਖੰਡ ਜਸੈ ਬ੍ਰਹਿ ਮੰਡ ਪਰੇ ਅਖੰਡ ਇੱਕ ਰਸ ਉਹਦਾ ਕਿ ਜਸ ਕਹਿੰਦੇ ਬ੍ਰਹਿ ਮੰਡ ਵਿੱਚ ਜਿਹੜੇ ਉਹਨੂੰ ਮੰਨਣ ਵਾਲੇ ਭਾਈ ਉਹਨਾਂ ਵਿੱਚ ਉਹਦਾ ਭਰਿਆ ਹੋਇਆ ਹੈ
ਰੇਕ ਮਾਨਵ ਦਾਨ ਦੇਵ ਅਦੇਵ ਧਿਆਏ ਕਿਸੇ ਪਰ ਭੈਣ ਰੇ
ਜਿਹਨੂੰ ਰਿਖੀ ਮੁਨੀ ਮਨ ਮਾਰ ਮਨੁੱਖ ਦਾਨਵ ਦੈਂਤ ਦੇਵ ਤੇ ਅਦੇਵ ਰਾਖਸ਼ ਧਿਆਏ ਕਿਸੇ ਤੇ ਆਉਂਦੇ ਨੇ ਜਿਹਨੂੰ ਬਰ ਭੈਣ ਰੇ ਸ੍ਰੇਸ਼ਟ ਵਚਨ ਉਚਾਰ ਕੇ
ਵਹ ਸਾਰ ਸਵਤੀ ਕੁਮਤੀ ਹਰ ਦੈ ਸੁਮਤੀ ਰਸ ਪਰ ਵਾਸ ਕਰੇ
ਉਹ ਸਵਤੀ ਕਹਿ ਦੇ ਕੁਮਤੀ ਗੋਟੀ ਮੱਧ ਨੂੰ ਮਰਨ ਵਾਲੀ ਹੈ, ਮੈਨੂੰ ਸੁਮਤੀ ਸੈਟ ਮੱਧ ਦੇਵੇ ਤੇ ਵਿਦਿਆ ਦੀ ਉਹ ਛੱਡੀ ਹੋਣ ਕਰਕੇ ਮੇਰੀ ਲਸਣਾਂ ਤੇ ਵਸੇ, ਜਿਸ ਕਰਕੇ ਗੁਰੂ ਦੀ ਕਿਰਪਾ ਨਾਲ ਇਹ ਸੋਹਣੇ ਕਰਤਾ ਫਿਰੇ ਮੈਨੂੰ।
ਸ੍ਰੀ ਅਕਾਲ ਪੁਰਖ ਜੀ ਦਾ ਮੰਗਲ ਸਭਈਆ ਸਦ ਕੇ ਤਨ ਆਨੰਦ ਹੋਵੇ ਰਖਪਾਲ ਅਕਾਲ ਤਿਹਾਰ ਉਤਾਰ ਕਰੇ।
ਤੇ ਹੁਣ ਅਕਾਲ ਪੁਰਖ ਦਾ ਮੰਗਲ ਕਰਦੇ ਨੇ, ਇਹ ਸੰਕੇਤਕ ਮੰਗਲ ਦਾ ਇੱਥੇ ਮੁੱਕਿਆ ਕੰਮ। ਉਹ ਸਤ ਜਿਤ ਆਨੰਦ ਸਰੂਪ ਹੈ ਰਖਪਾਲ, ਉਹ ਰੱਖਿਆ ਕਰਨ ਵਾਲੇ ਸਾਰੇ ਜੀਵਾਂ ਦੇ ਪਾਲ ਪਾਲਣਾ ਕਰਨ ਵਾਲਾ ਅਕਾਲ ਤਾਲ ਸੇ ਹੈ ਸਰੂਪ ਉਹਦਾ ਤੇ ਦਿਆਲੂ ਹੈ। ਨਮਸਤਮ ਅਕਾਲੇ ਨਮਸਤਮ ਕਿਰਪਾਲ, ਉਹ ਕਿਰਪਾਲੂ ਹੈ ਵੱਡਾ ਭਾਰੀ। ਕਹਿੰਦੇ ਨੇ ਉਹ ਦਿਆਲ ਉਤਾਲ ਕਰੇ ਤੇ ਜਿਹੜਾ ਉਹਦੀ ਸ਼ਰਨ ਵਿੱਚ ਆ ਜਾਂਦਾ ਉਹਦੇ ਛੇਤੀ ਪ੍ਰਸੰਨ ਹੋ ਜਾਂਦਾ ਵਾਹਿਗੁਰੂ ਪਰਮੇਸ਼ਰ।
ਘਰ ਬੁੱਧ ਸੁਰਗ ਭਰੇ ਗੁਣ
ਵਿਗੜ ਪਾਉਣ ਵਾਲੇ ਚੱਕੇ ਜਿਹੜੇ ਉਹਨਾਂ ਨੂੰ ਕਬੂਤ ਹੋਏ ਕੋਟੀ ਬੁੱਧੀ ਨੂੰ ਵਿਨਾਸ਼ ਕਰ ਦਿੰਦਾ ਹੈ ਵਾਹਿਗੁਰੂ ਦੀ ਕਿਰਪਾ ਕਰਕੇ।
ਕਰ ਕਾਲ ਕਰਾਲ ਪਚਾਰ ਕੀਤੀ ਜਿਤ ਜਾਲ ਜਵਾਲ ਤੇ ਰੱਖ ਕਰੇ।
ਕਲਯੁਗ ਦਾ ਜੋ ਕਾਲ ਸਮੈ ਕਰਾਲ ਕਰਾਲ ਦੀ ਧਿਆਨ, ਕਲਯੁਗ ਦੇ ਸਮੇਂ ਦੀ ਕਰਾਲ ਕਾਲ ਦਾ ਸਮੇਂ ਦਾ, ਕਲਯੁਗ ਦਾ ਜੋ ਸਮਾਂ ਹੈ ਇਹਦੇ ਵਿੱਚ ਕਰਾਲ ਭਿਆਨਕ ਕੁਚਾਲ ਖੋਟੀ ਚਾਲ ਹੈ ਜਿੱਦੀ ਜਿੱਤਣੀ ਵੀ ਤਿਸ ਜਾਲ ਜਵਾਲ ਤੇ ਰੱਖ ਕਰੇ। ਇਹਦੀ ਜਿਹੜੀ ਜਾਲ ਸਾਰੀ ਜਵਾਲ ਅਗਨੀ, ਜਾਲ ਦਾ ਦਸਮੋ ਜਵਾਲ ਅਗਨੀ, ਇਹ ਜਿਹੜੀ ਕਲਯੁਗ ਦੀ ਖੋਟੀ ਚਾਲ ਹੈ ਭਿਆਨਕ ਇਹ ਤਪਾਉਣ ਵਾਲੀ ਜੀਵਾਂ ਨੂੰ ਅੱਗ ਦੀ ਤਰ੍ਹਾਂ, ਇਹ ਸਾਰੀ ਤਪਸ ਤੋਂ ਉਹ ਛੇਤੀ ਦੇ ਨਾਲ ਆਪਣੇ ਸੇਵਕਾਂ ਦੀ ਰੱਖਿਆ ਕਰਦਾ ਹੈ।
ਦੁਖਦਾਰ ਦੁੰਦ ਨਕੰਦ ਬੁਲੰਦ ਆਨੰਦ ਅਮੰਦ ਸਭ ਛੰਦ ਭਰੇ।
ਦੁੱਖ ਦਲਿੱਦਰ ਦੁਆਂਦ ਜੋ ਦੁਆਇਤ ਹੈ ਜੋ ਦੁਆਂਦਵਾਦ ਹੈ ਇਹਨੂੰ ਨਕੰਦ ਬੁਲੰਦ ਵੱਡਾ ਭਾਰੀ ਨਕੰਦ ਕੱਟਣ ਵਾਲਾ ਹੈ ਤੇ ਅਨੰਦ ਅਮੰਦ ਜੋ ਛੰਦ ਭਰੇ। ਅਮੰਦ ਉੱਜਤ ਆਨੰਦ ਖੁਸ਼ੀਆਂ ਕਿਹੜਾ ਪ੍ਰਸੰਨ ਸੁਤੰਤਰ ਆਪਣੇ ਸੇਵਕਾਂ ਨੂੰ ਬਖਸ਼ ਦਿੰਦਾ ਹੈ ਭਰ ਦਿੰਦਾ ਹੈ।
ਸਤਿਗੁਰਾਂ ਤੋਂ ਪਹਿਲਾਂ ਦੀ ਹਾਲਤ ਸਭਈਆ ਜਦ ਹੋਰ ਕਦੇ ਵਰ ਜੋਰ ਗਏ ਨਾ ਜੋਰ ਲਵਾਰ ਅਪਾਰ ਭਏ।
ਜਦੋਂ ਕਹਿੰਦੇ ਕਲਯੁਗ ਦਾ ਭਿਆਨਕ ਸਮਾਂ ਆਇਆ ਜੋ ਭਾਈ ਗੁਰਦਾਸ ਜੀ ਕਹਿੰਦੇ ਕੱਲ ਆਏ ਤੇ ਕੋਈ ਖਾਲ ਹੋਆ ਮੁਰਦਾਰ ਕੁਛ ਆਈ ਰਾਜੇ ਬਾਪ ਮਨ ਦੇ ਉੱਡੀ ਵਾੜ ਕੇ ਤੇ ਕੋਈ ਗਾਈ ਸਮਾਂ ਨਹੀਂ ਉੱਧਰ ਜਾਣਦਾ। ਉਹ ਸਮੇਂ ਦੀ ਗੱਲ ਤੁਹਾਨੂੰ ਦੱਸਦੇ ਨੇ ਭਾਈ ਜੀ। ਕਹਿੰਦੇ ਜਦੋਂ ਕੋਹਰ ਕਦੀ ਵਰ ਜੋਰ ਫੜ ਜੋੜ ਗਏ ਹੋ, ਜਦੋਂ ਕਲਯੁਗ ਦਾ ਕੋਹਰ ਸਮਾਂ ਬੜਾ ਜ਼ੋਰ ਫੜ ਗਿਆ ਤੇ ਨਰ ਚੋਰ ਤੇ ਲੋਕ ਉਹਦੇ ਚੋਰ ਬਣ ਗਏ ਤੇ ਉਹ ਵੀ ਬਣ ਗਏ ਲਵਾਰ ਧੜ ਵੀ ਬਣ ਗਏ, ਇਹੋ ਜਿਹੇ ਲੋਕ ਅਪਾਰ ਪਏ ਬਹੁਤੇ ਪੈਦਾ ਹੋ ਗਏ।
ਨਿਰਭੂੜ ਮਰੀਨ ਮਲੇ ਸਮਾਨ ਦੁਖ ਦਾਨ ਪਠਾਨ ਜਹਾਨ ਪਏ।
ਜਿਹੜੇ ਰਾਜੇ ਸੀ ਉਹ ਮੂਰਖ ਬੁੱਧੀ ਵਾਲੇ ਹੋ ਗਏ, ਮਲੀਨ ਮੈਰੀ ਬੁੱਧੀ ਵਾਲੇ ਹੋ ਗਏ, ਉਹ ਮਲੇ ਸਨ ਜਿਹਨਾਂ ਦਾ ਫਿਰ ਤੇ ਗੋਲਬੋਲਾ ਹੋ ਗਿਆ, ਦੁੱਖ ਦੇਣ ਵਾਲੇ ਪਠਾਨ ਜਾਨ ਦੇ ਵਿੱਚ ਹੋ ਗਏ।
ਸਤ ਗ੍ਰੰਥ ਗੁਪੇ ਸਭ ਪੰਤ ਰੁਪੇ ਸੁਰ ਸੰਤ ਗੁਪੇ ਨਹਿ ਪੇਸ਼ ਗਏ।
ਜਿਹੜੇ ਗ੍ਰੰਥ ਸੀ ਧਰਮ ਦੀ ਲੋਕਾਂ ਨੂੰ ਸਿੱਖਿਆ ਦੇਣ ਵਾਲੇ ਉਹ ਗ੍ਰੰਥ ਉਹਨਾਂ ਨੇ ਸਾਰ ਦਿੱਤੇ ਤੇ ਜਿਹੜਾ ਅਸੀਂ ਸਾਹਿਬ ਸਿੰਘ ਜੀ ਸੋ ਪੰਤ ਰੁਪਏ ਜਿਹੜੇ ਚੰਗੇ ਰਸਤੇ ਭੋਗ ਭਗਤੀ ਪ੍ਰੇਮਾ ਭਗਤੀ ਦੇ ਉਹ ਵੀ ਡੁੱਬੇ ਗੁਪਤ ਹੋ ਕੇ ਬੰਦ ਕਰ ਦਿੱਤੇ ਉਹਨਾਂ ਲੋਕਾਂ ਨੇ।
ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ।